ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਦਾਨਾ, ਤੁਮਰੀ ਮਹਿਮਾ ਬਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿ ਨਹੀਂ ਲਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿ ਨਹੀਂ ਲਹੀਐ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਪਾਤਸ਼ਾਹੀ ਦਸਵੀਂ ਦੋਹਰਾ ਤੈ ਪ੍ਰਸਾਦ, ਚਲਿੱਤਰ ਸੇਵਾ ਬੰਦ ਸਾਲ ਕੋ ਭੂਪ ਤਬ, ਨਿਜ ਸੁਤ ਦਿਓ ਪਠਾਏ, ਪੋਰ ਹੋਤ ਮੰਤਰੀ ਸਹਿਤ, ਬਹਰੋ ਲਿਓ ਬੁਲਾਏ। ਬੰਦ ਸਾਲ ਕੋ ਭੂਪ ਤਬ, ਨਿਜ ਸੁਤ ਦਿਓ ਪਠਾਏ, ਹੋਰ ਹੋਤ ਮੰਤਰੀ ਸਹਿਤ, ਬਹਰੋ ਲਿਓ ਬੁਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਰਵਣ ਕਰ ਰਹੇ ਹੋ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਮਹਾਨ ਰਚਨਾ, ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ, ਸ਼੍ਰੀ ਚਰਿਤ੍ਰ ਉਪਾਖਿਆਨ ਦੀ ਲੜੀਵਾਰ ਜੋ ਵਿਚਾਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਚੱਲ ਰਹੀ ਹੈ। ਸੋ ਹੁਣ ਤੱਕ ਜੋ ਪੰਜ ਚਲਿੱਤਰ ਹਨ ਉਹ ਪੂਰਨ ਹੋ ਚੁੱਕੇ ਹਨ। ਸੋ ਅੱਜ ਛੇਵੇਂ ਚਲਿੱਤਰ ਦੀ ਵਿਚਾਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਕਰਨੀ ਹੈ। ਸੋ ਆਓ ਬੜੇ ਪਿਆਰ ਦੇ ਨਾਲ ਛੇਵੇਂ ਚਰਿੱਤਰ ਦੀ ਵਿਚਾਰਧਾਰਾ ਨਾਲ ਜੁੜਨਾ ਕਰੀਏ ਜੀ। ਦੋਹਰਾ ਬੰਦ ਸਾਲ ਕੋ ਭੂਪ ਤਬ, ਨਿਜ ਸੁਤ ਦਿਓ ਪਠਾਏ, ਭੋਰ ਹੋਤ ਮੰਤਰੀ ਸਹਿਤ, ਬਹਰੋ ਲਿਓ ਬੁਲਾਏ। ਸਤਿਗੁਰੂ ਜੀ ਬਚਨ ਕਰਦੇ ਹੋਏ ਆਖਦੇ ਹਨ ਕਿ ਜੋ ਭੂ ਪਵ ਰਾਜਾ ਸੀ, ਉਸਨੇ ਆਪਣੇ ਨਿੱਜ ਸੁੱਤ ਆਪਣੇ ਨਿੱਜੀ ਪੁੱਤਰ ਨੂੰ ਆਪਣੇ ਪੁੱਤਰ ਨੂੰ ਬੰਦ ਸਾਲ ਬੰਦੀ ਖਾਨੇ ਵਿੱਚ ਸੁੱਟ ਦਿੱਤਾ ਸੀ, ਪਰ ਭੋਰ ਹੋਤ ਭਾਵ ਸਵੇਰ ਹੁੰਦਿਆਂ ਸਾਰ ਹੀ ਮੰਤਰੀ ਸਹਿਤ ਭਾਵ ਵਜ਼ੀਰ ਦੇ ਸਹਿਤ ਹੀ ਬਾਹਰੋਂ ਭਾਵ ਮੁੜ ਕੇ ਆਪਣੇ ਪੁੱਤਰ ਨੂੰ ਕੋਲ ਬੁਲਾ ਲਿਆ ਹੈ। ਭੁੰਨ ਮੰਤਰੀ ਐਸੇ ਕਹੀ, ਹੇ ਕਤਰਿਆ ਕੀ ਬਾਤ, ਸੋ ਸੁਨ ਨਿਰਭਰੀ ਜਿਤ ਭਇਓ, ਕਹੋ ਕਹੋ ਮੁਹਿ ਤਾਤ। ਤ੍ਰਿਆ ਭਾਵ ਇਸਤਰੀ, ਰਿਜਤ ਭਾਵ ਖੁਸ਼ ਹੋ ਗਿਆ, ਤਾਤ ਭਾਵ ਕੀ ਬਾਰ ਬਾਰ ਮੁੜ ਮੁੜ ਕੇ। ਫਿਰ ਉਸ ਦਿਨ ਵਜ਼ੀਰ ਨੇ ਰਾਜੇ ਨੂੰ ਇੱਕ ਐਸੀ ਇਸਤਰੀ ਦੀ ਗੱਲ ਸੁਣਾਈ ਹੈ, ਕਿਸੇ ਬਦ ਚੱਲਣ ਔਰਤ ਦੀ ਐਸੇ ਚਲਿੱਤਰ ਦੀ ਗੱਲ ਸੁਣਾਈ, ਜਿਸ ਨੂੰ ਸੁਣ ਕੇ ਰਾਜਾ ਖੁਸ਼ ਹੋ ਗਿਆ ਅਤੇ ਆਖਣ ਲੱਗਾ ਕਿ ਮੈਨੂੰ ਵਾਰ ਵਾਰ ਇਹ ਚਲਿੱਤਰ ਜਿਹੜਾ ਹੈ ਇਹ ਸੁਣਾਉਣਾ ਕਰੋ। ਏਕ ਬਦੂਥੀ ਜਾਟਕੀ, ਦੂਜੈ ਬਰੀ ਗਵਾਰ, ਖੇਲ ਅਖੇਟਕ ਨਿਰਪਤ, ਇੱਕ ਆਨ ਭਇਓ ਤਿਹਜਾਰ। ਵਜ਼ੀਰ ਆਖਣ ਲੱਗਾ, ਬਦੂ ਭਾਵ ਇਸਤਰੀ, ਜਾਟ ਭਾਵ ਜੱਟ, ਗਵਾਰ ਮੂਰਖ, ਬਰੀ ਭਾਵ ਵਿਆਹ ਲਈ, ਅਖੇਟਕ ਭਾਵ ਸ਼ਿਕਾਰ ਕਰਕੇ, ਨਿਰਪਤ ਭਾਵ ਰਾਜਾ। ਵਜ਼ੀਰ ਆਖਣ ਲੱਗਾ ਕਿ ਇੱਕ ਮੂਰਖ ਜੱਟ ਦੀ ਇੱਕ ਇਸਤਰੀ ਸੀ ਅਤੇ ਉਸ ਨੂੰ ਦੂਸਰੇ ਗਵਾਰ ਜੱਟ ਨੇ ਵਿਆਹ ਲਿਆ। ਅਖੇਟਕ ਭਾਵ ਕਿ ਜਿਹੜੀ ਉਹ ਇਸਤਰੀ ਸੀਗੀ, ਉਸ ਦਾ ਇੱਕ ਰਾਜਾ ਉਹ ਦੋਸਤ ਬਣ ਗਿਆ, ਪ੍ਰੇਮੀ ਬਣ ਗਿਆ, ਕਿਉਂਕਿ ਪਹਿਲਾਂ ਵੀ ਕਿਸੇ ਜੱਟ ਦੇ ਨਾਲ ਵਿਆਹੀ ਹੋਈ ਸੀ, ਪਰ ਉਸ ਜੱਟ ਤੋਂ ਅੱਗੇ ਫਿਰ ਕਿਸੇ ਹੋਰ ਮੂਰਖ ਜੱਟ ਨੇ ਉਹਦੇ ਨਾਲ ਵਿਆਹ ਕਰ ਲਿਆ ਅਤੇ ਉਸ ਤੋਂ ਅੱਗੋਂ ਫਿਰ ਇੱਕ ਜਿਹੜਾ ਰਾਜਾ ਸੀ ਉਹ ਸ਼ਿਕਾਰ ਖੇਡਦਾ ਹੋਇਆ ਇੱਕ ਦਿਨ ਉਸ ਇਸਤਰੀ ਦੇ ਘਰ ਦੇ ਵਿੱਚ ਆ ਗਿਆ, ਜਿਸ ਕਰਕੇ ਉਹਦਾ ਉਹਦੇ ਨਾਲ ਉਸ ਇਸਤਰੀ ਦੇ ਨਾਲ ਰਾਜੇ ਦਾ ਪ੍ਰੇਮ ਬਣ ਗਿਆ। ਅੜਿੱਲ ਲੰਘ ਜਲਾਲਾ ਕੋ ਇੱਕ ਰਾਏ ਬਖਾਨੇ ਹੈ, ਮਧੁਕਰ ਸ਼ਾਹ ਸੋ ਬੀਰ ਜਗਤ ਮੈਂ ਜਾਣੇ ਹੈ। ਤਾਂ ਵਜ਼ੀਰ ਆਖਣ ਲੱਗਾ ਕਿ ਲੰਘ ਜਲਾਲਾ ਸ਼ਹਿਰ ਦਾ ਨਾਮ, ਰਾਏ ਭਾਵ ਰਾਜਾ, ਬਖਾਨੇ ਭਾਵ ਕਿ ਪ੍ਰਸਿੱਧ ਮਸ਼ਹੂਰ, ਮਧੁਕਰ ਸ਼ਾਹ ਉਸ ਰਾਜੇ ਦਾ ਨਾਮ ਸੀਗਾ, ਬੀਰ ਭਾਵ ਬਹਾਦਰ, ਕਿ ਲੰਘ ਜਲਾਲਾ ਸ਼ਹਿਰ ਦਾ ਰਾਜਾ ਜਿਸ ਦਾ ਨਾਮ ਮਧੁਕਰ ਸ਼ਾਹ ਹੈ, ਆਪਣੀ ਬਹਾਦਰੀ ਕਰਕੇ ਸਾਰੇ ਸੰਸਾਰ ਦੇ ਵਿੱਚ ਹੀ ਬਹੁਤ ਮਸ਼ਹੂਰ ਸੀ। ਮਾਲ ਮਤੀ ਜਟੀਆ ਸੋ ਨਿਹੋ ਲਗਾਇਓ, ਹਉ ਖੇਲ ਅਖੇਟਕ ਭਵਨ ਤਵਨ ਕੇ ਆਇਓ। ਅਤੇ ਉਸ ਰਾਜੇ ਦਾ ਮਾਲ ਮਤੀ ਨਾਂ ਦੀ ਜੱਟੀ ਦੇ ਨਾਲ ਪ੍ਰੇਮ ਹੋ ਗਿਆ, ਅਤੇ ਉਹ ਨਿੱਤ ਹੀ ਇਸ ਪ੍ਰਕਾਰ ਸ਼ਿਕਾਰ ਖੇਡ ਕੇ, ਅਖੇਟਕ ਭਵਨ ਕੇ ਸ਼ਿਕਾਰ ਖੇਡ ਕੇ, ਅਤੇ ਉਸ ਇਸਤਰੀ ਦੇ ਘਰ ਵਿੱਚ ਰਾਜਾ ਆ ਜਾਂਦਾ ਸੀ। ਦੋਹਰਾ ਖੇਲ ਅਖੇਟਕ ਆ ਨਰਿਪ, ਰਾਤਮਾਨੀ ਤਿਹ ਸੰਗ, ਇਹੀ ਬੀਚ ਆਵਤ ਭਇਓ, ਜਾਟ ਰੀਛ ਕੇ ਸੰਗ। ਅਤੇ ਇਸ ਤਰੀਕੇ ਦੇ ਨਾਲ ਕਿ ਰਾਜਾ ਅਖੇਟਕ ਭਾਵ ਕੇ ਸ਼ਿਕਾਰ ਖੇਡ ਕੇ, ਰਤ ਭਾਵ ਪ੍ਰੇਮ, ਸੰਗ ਭਾਵ ਕੇ ਨਾਲ ਜਿਹੜਾ ਰਾਜਾ ਸੀਗਾ ਉਹ ਸ਼ਿਕਾਰ ਖੇਡ ਕੇ ਅਤੇ ਉਸ ਇਸਤਰੀ ਦੇ ਘਰ ਵਿੱਚ ਆ ਜਾਂਦਾ, ਅਤੇ ਉਸ ਇਸਤਰੀ ਦੇ ਨਾਲ ਬੜਾ ਪ੍ਰੇਮ ਵਧਾਉਂਦਾ ਸੀ। ਪਰ ਇੱਕ ਦਿਨ ਜਿਵੇਂ ਕਿ ਉਹ ਰਾਜਾ ਉਸ ਇਸਤਰੀ ਦੇ ਕੋਲ ਪ੍ਰੇਮ ਕਰਨ ਵਾਸਤੇ ਆਇਆ, ਅਤੇ ਉਸ ਵੇਲੇ ਹੀ ਜਿਹੜਾ ਜਾਟ ਰੀਚ ਕੇ ਸੰਗ ਭਾਵ ਕਿ ਰਿੱਛ ਵਰਗਾ ਡਰਾਉਣਾ ਜਿਹੜਾ ਜੱਟ ਸੀਗਾ, ਉਹ ਉਸੇ ਵੇਲੇ ਹੀ ਆਪਣੇ ਘਰ ਦੇ ਵਿੱਚ ਵਾਪਸ ਆ ਗਿਆ। ਜੱਟ ਆਵਤ ਲੱਖ ਨਿਰਪ ਡਰਿਓ, ਕਹਿਓ ਨਾ ਡਰ ਬਲ ਜਾਓ, ਤਿਹ ਦੇਖਤ ਤੁਹੇ ਕਾਢ ਹੋ, ਤਾਂ ਕਿ ਸਿਰ ਧਰ ਪਾਓ। ਜੱਟ ਆਵਤ ਭਾਵ ਜੱਟ ਨੂੰ ਲੱਖ ਭਾਵ ਵੇਖ ਕੇ, ਨਿਰਪ ਭਾਵ ਰਾਜਾ, ਅਤੇ ਉਸ ਵੇਲੇ ਜਿਹੜਾ ਜੱਟ ਸੀਗਾ ਉਹ ਘਰ ਵਿੱਚ ਆਇਆ, ਜੋ ਰਿੱਛ ਦੀ ਨਿਆਈ ਡਰਾਉਣਾ ਸੀ, ਉਸ ਨੂੰ ਵੇਖ ਕੇ ਰਾਜਾ ਆਖੀ ਡਰ ਗਿਆ। ਪਰ ਉਹ ਇਸਤਰੀ ਆਖਣ ਲੱਗੀ ਕਿ ਤੁਸੀਂ ਬਿਲਕੁਲ ਨਾ ਘਬਰਾਓ, ਨਾ ਡਰੋ, ਨਾ ਮੈਂ ਤੁਹਾਨੂੰ ਇਹ ਜੱਟ ਦੇ ਵੇਖਦਿਆਂ ਵੇਖਦਿਆਂ ਹੀ ਇਹਦੇ ਸਿਰ ਦੇ ਉੱਪਰ ਤੁਹਾਡਾ ਪੈਰ ਰਖਾ ਕੇ ਅਤੇ ਤੁਹਾਨੂੰ ਬਾਹਰ ਕੱਢ ਦੇਵਾਂਗੀ, ਭਾਵ ਕਿ ਇਸ ਤਰੀਕੇ ਦੇ ਨਾਲ ਮੈਂ ਚਲਿੱਤਰ ਖੇਡਾਂਗੀ ਕਿ ਇਸ ਮੂਰਖ ਨੂੰ ਕੁਝ ਪਤਾ ਵੀ ਨਹੀਂ ਚੱਲੇਗਾ ਕਿ ਇਸੇ ਕੀ ਹੋ ਰਿਹਾ ਹੈ ਕੀ ਨਹੀਂ, ਅਤੇ ਤੁਹਾਨੂੰ ਮੈਂ ਕੋਈ ਬਿਨਾਂ ਕਿਸੇ ਪ੍ਰਕਾਰ ਦਾ ਨੁਕਸਾਨ ਹੋਇਆ ਤੁਹਾਨੂੰ ਬਾਹਰ ਭੇਜ ਦੇਵਾਂਗੀ। ਅੜਿੱਲ ਇਹ ਕੁਠਰੀਆ ਬੀਚ ਰਾਵ ਕੋ ਰਾਖਿਓ, ਰੋਏ ਬਚਨ ਮੂਰਖ ਸੋ ਇਹ ਬਿਦ ਭਾਖਿਓ। ਕੁਠਰੀਆ ਭਾਵ ਕੋਠੀ, ਬੀਜ ਭਾਵ ਕੀ ਵਿੱਚ, ਭਾਖਿਓ ਭਾਵ ਕੀ ਆਖਣਾ ਕੀਤਾ। ਉਸ ਇਸਤਰੀ ਨੇ ਕੀ ਕੀਤਾ ਕਿ ਰਾਜੇ ਨੂੰ ਇੱਕ ਦਾਣਿਆਂ ਵਾਲੀ ਕੋਠੀ ਵਿੱਚ ਛੁਪਾ ਦਿੱਤਾ, ਅਤੇ ਰੋ ਰੋ ਕੇ ਉਸ ਮੂਰਖ ਜੱਟ ਨੂੰ ਆਖਣ ਲੱਗੀ, ਰਹਿਣ ਸਮੈਂ ਇੱਕ ਬੁਰੋ ਸੁਪਨ ਮੋਹੇ ਆਇਓ, ਹਉ ਜਾਨਕ ਤੋ ਕਹ ਸਿਆਮ ਭੁਜੰਗ ਚੁਬਾਇਓ। ਅਤੇ ਉਸ ਜੱਟ ਨੂੰ ਉਹ ਇਸਤਰੀ ਆਖਣ ਲੱਗੀ ਕਿ ਰਹਿਣ ਸਮੈਂ, ਰਹਿਣ ਭਾਵ ਕਿ ਰਾਤ ਵੇਲੇ, ਇੱਕ ਬੁਰੋ ਸੁਪਨ, ਆਖਣ ਲੱਗੀ ਰਾਤ ਵੇਲੇ ਮੈਨੂੰ ਇੱਕ ਬੁਰਾ ਸੁਪਨਾ ਆਇਆ, ਅਤੇ ਮੈਨੂੰ ਸੁਪਨੇ ਵਿੱਚ ਕੀ ਵੇਖਿਆ ਕਿ ਸਿਆਮ ਭਾਵ ਕਿ ਕਾਲੇ ਰੰਗ ਦਾ, ਭੁਜੰਗ ਭਾਵ ਸੱਪ, ਕਿ ਕਾਲੇ ਰੰਗ ਦੇ ਸੱਪ ਨੇ ਤੁਹਾਨੂੰ ਡੰਗ ਦਿੱਤਾ ਹੈ, ਤੁਹਾਡੀ ਮੌਤ ਹੋ ਗਈ ਹੈ। ਦੋਹਰਾ ਤਾਂ ਤੇ ਮੈਂ ਆਪਣੇ ਸਦਨ ਜਬਰ ਲਿਓ ਬੁਲਾਏ, ਉਨ ਮੌਕੋ ਐਸੇ ਕਹਿਓ ਭੇਦ ਸਕਲ ਸਮਝ ਆਏ। ਅਤੇ ਇਸ ਵਾਸਤੇ ਤਾਂ ਤੇ ਭਾਵ ਕਿ ਇਸ ਵਾਸਤੇ ਮੈਂ ਆਪਣੇ ਸਦਨ ਭਾਵ ਘਰ, ਦਿਜਬਰ ਆਖਦੇ ਹਨ ਬ੍ਰਾਹਮਣ ਨੂੰ, ਇਸ ਵਾਸਤੇ ਮੈਂ ਆਪਣੇ ਘਰ ਦੇ ਵਿੱਚ ਬ੍ਰਾਹਮਣ ਨੂੰ ਬੁਲਾਇਆ, ਅਤੇ ਉਸ ਬ੍ਰਾਹਮਣ ਨੇ ਮੈਨੂੰ ਇਹ ਆਖਿਆ, ਸਾਰੀ ਗੱਲ ਜਿਹੜੀ ਮੈਂ ਉਸਨੂੰ ਦੱਸੀ, ਅਤੇ ਉਹਨੇ ਮੈਨੂੰ ਬਚਾਅ ਵਾਸਤੇ ਸਾਰਾ ਭੇਦ ਜਿਹੜਾ ਹੈ ਉਹ ਸਮਝਾ ਦਿੱਤਾ ਹੈ। ਜੇ ਕੋ ਨਾਰ ਪਤ ਬ੍ਰਤਾ ਜਾਪ ਜਪੈ ਹਿਤ ਲਾਏ, ਅਕਸ ਮਾਤਰ ਪ੍ਰਗਟੈ ਪੁਰਖ ਏਕ ਪੂਪ ਕੇ ਭਾਏ। ਆਖਣ ਲੱਗੀ ਕਿ ਉਸ ਪੰਡਿਤ ਨੇ ਮੈਨੂੰ ਇਹ ਗੱਲ ਆਖੀ ਹੈ ਕਿ ਜੋ ਕੋ ਨਾਰ, ਭਾਵ ਕਿ ਜੇਕਰ ਕੋਈ ਇਸਤਰੀ ਪਤ ਬ੍ਰਤਾ, ਭਾਵ ਜੋ ਆਪਣੇ ਪਤੀ ਬ੍ਰਤਾ ਧਰਮ ਦੇ ਵਿੱਚ ਪੂਰਨ ਤੌਰ 'ਤੇ ਕਾਇਮ ਹੋਵੇ ਅਤੇ ਜਾਪ ਜਪੈ ਹਿਤ ਲਾਏ, ਅਤੇ ਜੇਕਰ ਉਹ ਬੜੇ ਹੀ ਹਿਤ ਭਾਵ ਸ਼ਰਧਾ ਲਾ ਕੇ ਜਾਪ ਜਪੇਗੀ ਤਾਂ ਅਕਸ ਮਾਤਰ ਪ੍ਰਗਟੈ ਪੁਰਖ ਏਕ ਭੂਪ ਕੇ ਭਾਏ, ਭੂ ਭਾਵ ਕਿ ਰਾਜੇ ਦੀ ਨਿਆਈ। ਅਕਸ ਮਾਤਰ ਭਾਵ ਰਾਜੇ ਵਰਗਾ ਇੱਕ ਪੁਰਸ਼ ਜਿਹੜਾ ਹੈ ਉਹਦੇ ਘਰ ਦੇ ਵਿੱਚੋਂ ਪ੍ਰਗਟ ਹੋਵੇਗਾ। ਜੋ ਤੁਮਰੋ ਸਿਰ ਜਾਏ ਧਾਰ, ਪੁਰਖ ਭਾਵ ਬਡ ਭਾਗ, ਜੇ ਤੁਮ ਹੂੰ ਜੀਵਤ ਬਚੋ, ਹਮਰੋ ਬਚੈ ਸੁਹਾਗ। ਅਤੇ ਆਖਣ ਲੱਗੀ ਕਿ ਜੋ ਤੁਮਰੇ ਸਿਰ ਜਾਏ ਧਰ, ਜੋ ਭਾਵ ਕਿ ਜਿਹੜਾ ਤੁਹਾਡੇ ਸਿਰ ਦੇ ਉੱਪਰ ਆਪਣਾ ਪੈਰ ਰੱਖ ਕੇ ਜਾਵੇ, ਅਤੇ ਪੁਰਖ ਭਾਵ 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 ਕਿ ਪੈਰ, ਜੇਕਰ ਉਹ ਰਾਜਾ, ਜੋ ਰਾਜੇ ਦੀ ਨਿਆਈ ਅਕਸ ਮਾਤਰ ਉਹ ਮਨੁੱਖ ਪ੍ਰਗਟ ਹੋਵੇਗਾ, ਅਤੇ ਜੇਕਰ ਉਹ ਤੁਹਾਡੇ ਸਿਰ ਦੇ ਉੱਪਰ ਪੈਰ ਰੱਖ ਕੇ ਜਾਵੇ ਤਾਂ ਤੁਹਾਨੂੰ ਕੁਝ ਵੀ ਆਖੇ ਨਾ, ਤਾਂ ਜੇ ਤੁਮ ਹੋ ਜੀਵਤ ਬਚੋ, ਤੁਮਰੋ ਬਚੈ ਸੁਹਾਗ, ਤੁਹਾਨੂੰ ਕੁਝ ਵੀ ਉਹ ਆਖੇ ਨਾ, ਤੁਹਾਨੂੰ ਜਿਉਂਦੇ ਜੀ ਛੱਡ ਜਾਵੇ, ਤਾਂ ਤੇ ਮੇਰਾ ਸੁਹਾਗ ਭਾਗ ਜਿਹੜਾ ਹੈ ਉਹ ਬਚ ਸਕਦਾ ਹੈ। ਤਾਂ ਤੇ ਤਾਵ ਆਗਿਆ ਭਏ, ਜਾਪ ਜਪਤ ਹਉ ਜਾਏ, ਤੂੰ ਮਰੇ ਮਰੇ ਮੈਂ ਜਰ ਮਰੋ, ਜਿਉਂ ਜਿਵੋਂ ਸੁਖ ਪਾਏ। ਆਖਣ ਲੱਗੀ ਤਾਂ ਤੇ ਭਾਵ ਕਿ ਇਸ ਵਾਸਤੇ ਤਬ ਆ ਗਿਆ, ਜੇਕਰ ਤੁਹਾਡੀ ਆਗਿਆ ਹੋਵੇ ਤਾਂ ਮੈਂ ਫਿਰ ਹੀ ਜਾਪ ਜਪਤ, ਫਿਰ ਹੀ ਮੈਂ ਜਾਪ ਜਪ ਸਕਦੀ ਹਾਂ, ਕਿਉਂਕਿ ਤੁਮਰੇ ਮਰੇ ਮੈਂ ਜਰ ਮਰੋ, ਤੁਮਰੇ ਮਰੇ ਭਾਵ ਜੇਕਰ ਤੁਹਾਡੀ ਮੌਤ ਹੋ ਗਈ ਤਾਂ ਮੈਂ ਤਾਂ ਸੜ ਮਰਾਂਗੀ, ਮੈਂ ਤੁਹਾਡੇ ਨਾਲ ਹੀ ਸੜ ਮਰਾਂਗੀ, ਤੁਹਾਡੇ ਤੋਂ ਬਿਨਾਂ ਮੈਂ ਸੰਸਾਰ ਦੇ ਉੱਪਰ ਜੀ ਕੇ ਕੀ ਕਰਾਂਗੀ। ਅਤੇ ਜਿਉਂ ਜਿਵੋਂ ਸੁੱਖ ਪਾਏ, ਜੇਕਰ ਤੁਸੀਂ ਜਿਉਂਦੇ ਰਹਿੰਦੇ ਹੋ, ਜੇਕਰ ਮੈਂ ਇਸ ਤਰੀਕੇ ਨਾਲ ਜਾਪ ਜਪਦੀ ਹਾਂ, ਜਾਪ ਸਫਲਾ ਹੁੰਦਾ ਹੈ ਤਾਂ ਫਿਰ ਤੁਸੀਂ ਵੀ ਜੀਵਤ ਰਹੋਗੇ ਅਤੇ ਮੈਂ ਵੀ ਸੁੱਖ ਅਤੇ ਆਨੰਦ ਨਾਲ ਤੁਹਾਡੇ ਨਾਲ ਰਹਿਣਾ ਕਰਾਂਗੀ। ਜਾਓ ਹਉ ਹੱਸ ਪਤ ਬ੍ਰਤਾ, ਜੋ ਮੋਹ ਮੈਂ ਸਤਿ ਆਏ, ਏਕ ਪੁਰਖ ਤਬ ਜਾਏ ਧਰ, ਜਾਂ ਕੇ ਸਿਰ ਪਰ ਪਾਏ। ਤਦ ਫਿਰ ਉਹ ਇਸਤਰੀ ਆਖਣ ਲੱਗੀ ਕਿ ਜੇਕਰ ਮੈਂ ਪਤ ਬ੍ਰਤਾ, ਜੇਕਰ ਮੈਂ ਪਤੀ ਧਰਮ ਦੇ ਵਿੱਚ ਕਾਇਮ ਹਾਂ, ਜੇਕਰ ਮੈਂ ਸੱਤ ਪਾਪ ਕੀ ਸਤਵੰਤੀ ਹਾਂ, ਜੇਕਰ ਮੈਂ ਆਪਣੇ ਸੱਤ ਵਿੱਚ ਆਪਣੇ ਜਪ ਤਪ ਦੇ ਵਿੱਚ ਪੂਰਨ ਹਾਂ, ਆਪਣੇ ਪਤੀ ਧਰਮ ਦੇ ਵਿੱਚ ਪਰਪੱਕ ਹਾਂ, ਤਾਂ ਤੇ ਏਕ ਪੁਰਖ ਤਬ ਜਾਏ ਧਰ, ਜਾਂ ਕਿ ਸਿਰ ਭਰ ਪਾਏ। ਫਿਰ ਤਾਂ ਜ਼ਰੂਰ ਇੱਕ ਪੁਰਸ਼ ਮੇਰੇ ਜਾਪ ਕਰਕੇ ਪ੍ਰਗਟ ਹੋਵੇਗਾ, ਜੋ ਤੁਹਾਡੇ ਸਿਰ ਦੇ ਉੱਪਰ ਪੈਰ ਰੱਖ ਕੇ ਜਾਵੇਗਾ। ਸੁਨਤ ਬਜਨ ਰਾਜਾ ਉਠਿਓ, ਤਾਂ ਕਿ ਸਿਰ ਭਗ ਠਾਨ, ਗਇਓ ਪ੍ਰਸੰਨਿਆ ਮੂਰਖ ਭਇਓ, ਤ੍ਰਿਆ ਪਰਤ ਬ੍ਰਤ ਜਾਨ। ਸੁਨਤ ਬਜਨ, ਭਾਵ ਕਿ ਇਹ ਗੱਲ ਸੁਣਦਿਆਂ ਹੋਇਆ ਹੀ ਰਾਜਾ ਉੱਠਿਓ, ਰਾਜਾ ਉੱਠਿਆ, ਜਿਸ ਵੇਲੇ ਕਿ ਉਹ ਇਸਤਰੀ ਹੱਥ ਲਿੱਤਰ ਖੇਡਿਆ, ਉਹ ਜਾਪ ਕਰਮ 'ਚ ਬੈਠ ਗਈ, ਪਖੰਡ ਕਰਨ ਲੱਗੀ ਕਿ ਜਾਪ ਕਰ ਰਹੀ ਹੈ, ਅਤੇ ਉਸੇ ਵੇਲੇ ਉਹ ਆਖਣ ਲੱਗੀ ਜੇਕਰ ਮੈਂ ਆਪਣੇ ਪਤੀ ਧਰਮ ਦੇ ਵਿੱਚ ਕਾਇਮ ਹਾਂ ਤਾਂ ਜ਼ਰੂਰ ਇੱਕ ਰਾਜੇ ਦੀ ਨਿਆਈ ਇੱਕ ਪੁਰਸ਼ ਪ੍ਰਗਟ ਹੋਵੇ, ਜੋ ਮੇਰੇ ਘਰ ਵਾਲੇ ਸਿਰ ਤੋਂ ਪੈਰ ਰੱਖ ਕੇ ਲੰਘ ਜਾਵੇ। ਅਤੇ ਫਿਰ ਇਸ ਤਰ੍ਹਾਂ ਹੀ ਹੋਇਆ ਕਿ ਉਹ ਰਾਜੇ ਨੇ ਉਸ ਇਸਤਰੀ ਦੀ ਗੱਲ ਸੁਣਦਿਆਂ ਸਾਰ ਹੀ ਉੱਠ ਕੇ ਅਤੇ ਉਸ ਮਨੁੱਖ ਦੇ, ਉਹ ਜੱਟ ਦੇ ਸਿਰ ਦੇ ਉੱਪਰ ਪੈਰ ਰੱਖ ਕੇ ਉਹ ਅਗਾਂਹ ਲੰਘ ਗਿਆ। ਅਤੇ ਗਇਓ ਪ੍ਰਸੰਨਿਆ ਮੂਰਖ ਭਇਓ, ਗਇਓ ਭਾਵ ਕਿ ਇਸ ਪ੍ਰਕਾਰ ਰਾਜੇ ਨੂੰ ਜਾਂਦਿਆਂ ਹੋਇਆ ਵੇਖ ਕੇ ਉਹ ਮੂਰਖ ਜਿਹੜਾ ਸੀ, ਜੱਟ ਮੂਰਖ, ਉਹ ਪ੍ਰਸੰਨ ਹੋ ਗਿਆ, ਪ੍ਰਸੰਨ ਭਇਓ, ਪ੍ਰਸੰਨ ਹੋ ਗਿਆ। ਅਤੇ ਤ੍ਰਿਆ ਇਸਤਰੀ ਨੂੰ ਪਤ ਬ੍ਰਤ, ਭਾਵ ਕਿ ਉਸਨੇ ਆਪਣੀ ਇਸਤਰੀ ਨੂੰ ਪੂਰੇ ਪਤੀ ਧਰਮ ਦੇ ਵਿੱਚ ਕਾਇਮ ਕਰਕੇ ਜਾਣ ਕੇ ਕਿ ਮੇਰੀ ਪਤੀ ਜਿਹੜੀ ਹੈ, ਪਤਨੀ ਜਿਹੜੀ ਹੈ, ਸਤਵੰਤੀ ਹੈ, ਪਤੀ ਬ੍ਰਤਾ ਵਾਲੀ ਹੈ, ਅਤੇ ਇਹ ਗੱਲ ਸੋਚ ਕਰਕੇ ਅਤੇ ਖੁਸ਼ ਹੋ ਗਿਆ। ਸੋ ਚਰਿੱਤਰ ਦੇ ਅੰਤ ਦੇ ਵਿੱਚ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਇਤ ਸ਼੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੈ ਮੰਤਰੀ ਭੂਪ ਸੰਵਾਦੇ, ਖਸ਼ਟਮੋ ਚਰਿੱਤਰ ਸਮਾਪਤਮ, ਸਤ ਸੁਭਮ ਸਤ ਅਫਜੂ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਇਸ ਤਰੀਕੇ ਦੇ ਨਾਲ ਸ਼੍ਰੀ ਚਰਿੱਤਰੋਪਾਖਿਆਨ ਦਾ ਜੋ ਤ੍ਰਿਆ ਚਰਿੱਤਰੇ ਭਾਵ ਜੋ ਇਸਤਰੀਆਂ ਚਰਿੱਤਰ ਹਨ, ਜਿਸ ਵਿੱਚ ਕਿ ਮੰਤਰੀ ਭੂਪ ਸੰਵਾਦੇ, ਜਿਸ ਵਿੱਚ ਵਜ਼ੀਰ ਅਤੇ ਰਾਜੇ ਦੀ ਆਪਸੀ ਵਾਰਤਾਲਾਪ ਹੈ, ਉਸ ਦਾ ਖਸ਼ਟਮ ਭਾਵ ਕਿ ਛੇਵਾਂ ਅਧਿਆਇ ਜਿਹੜਾ ਹੈ, ਛੇਵਾਂ ਚਰਿੱਤਰ ਜਿਹੜਾ ਹੈ, ਉਹ ਸੰਪੂਰਨ ਹੋਇਆ ਹੈ। ਤੇ ਅਫਜੂ ਭਾਵ ਕਿ ਇਸੇ ਪ੍ਰਕਾਰ ਹੀ ਚਰਿੱਤਰ ਜਿਹੜੇ ਹਨ ਉਹ ਚੱਲਦੇ ਰਹਿਣਗੇ, ਲੜੀਵਾਰ ਇਸੇ ਤਹਿਤ ਆਉਂਦੇ ਰਹਿਣਗੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਸ਼੍ਰੀ ਚਰਿੱਤਰੋਪਾਖਿਆਨ ਦਾ 6ਵਾਂ ਚਰਿੱਤਰ, ਜਿਸ ਦਾ ਨਾਮ ਸੀ ਮਾਲਮਤੀ, ਜੋ ਅਸਾਂ ਨੇ ਸਰਵਣ ਕੀਤਾ ਹੈ। ਸੋ ਸਤਿਗੁਰੂ ਮਹਾਰਾਜ ਜੀ ਨੇ ਇਸ ਚਰਿੱਤਰ ਦੇ ਵਿੱਚ ਇੱਕ ਐਸੀ ਬਦ ਚੱਲਣ ਇਸਤਰੀ ਜਿਸ ਦਾ ਨਾਮ ਮਾਲਮਤੀ ਹੈ, ਅਤੇ ਉਹਨੇ ਕਿਸ ਪ੍ਰਕਾਰ ਆਪਣੇ ਪਤੀ ਦੇ ਨਾਲ ਛਲ ਕਰਕੇ ਉਸਨੂੰ ਠੱਗਿਆ, ਉਸਨੂੰ ਛੱਲਿਆ, ਉਹ ਸਾਰਾ ਵੇਰਵਾ ਜੋ ਹੈ ਚਰਿੱਤਰ ਦੇ ਵਿੱਚ ਖੋਲ੍ਹ ਕਰਕੇ ਗੁਰੂ ਸਾਹਿਬ ਜੀ ਨੇ ਦਰਸਾਇਆ ਹੈ। ਸੋ ਐਸੀਆਂ ਇਸਤਰੀਆਂ ਜੋ ਆਪਣੇ ਪਤੀ ਨੂੰ ਛੱਡ ਕਰਕੇ ਅਤੇ ਹੋਰ ਪੁਰਖਾਂ ਦੇ ਨਾਲ ਵਿਭਚਾਰ ਕਰਦੀਆਂ, ਮੱਧ ਕਰਮ ਕਰਦੀਆਂ ਨੇ, ਉਹਨਾਂ ਦੀ ਬਾਬਤ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਪਾਵਨ ਬਚਨ ਆਉਂਦਾ ਹੈ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜਿਹੜੀਆਂ ਇਸਤਰੀਆਂ ਇਸ ਤਰ੍ਹਾਂ ਬਦ ਚਲਣ ਹੁੰਦੀਆਂ ਨੇ, ਮੰਦ ਕਰਮ ਕਰਦੀਆਂ ਨੇ, ਉਹ ਕਿਸ ਤਰ੍ਹਾਂ ਦੀਆਂ ਹੁੰਦੀਆਂ ਹਨ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਕੁਚਲ ਕਰੂਪ ਕੁਨਾਰ ਕੁਲੱਖਣੀ ਪਿਰਕਾ ਸਹਿਜ ਨਾ ਜਾਣਿਆ। ਐਸੀਆਂ ਇਸਤਰੀਆਂ ਜੋ ਆਪਣੇ ਪਤੀ ਦੇ ਹੁਕਮ ਤੋਂ ਬਾਹਰਾ ਹੋ ਕੇ ਚੱਲਦੀਆਂ ਨੇ, ਉਹ ਇਸਤਰੀਆਂ ਕੁਚਲ ਭਾਵ ਗੰਦੇ ਜੀਵਨ ਵਾਲੀਆਂ ਹੁੰਦੀਆਂ ਨੇ। ਜਿਵੇਂ ਉਹ ਮਾਲਮਤੀ ਆਪਣੇ ਘਰ ਵਾਲੇ ਨੂੰ ਛੱਡ ਕੇ ਅਤੇ ਹੋਰ ਪੁਰਸ਼ਾਂ ਦੇ ਨਾਲ ਵੀ ਵਿਚਾਰ ਕਰਦੀ ਫਿਰਦੀ ਸੀ, ਬੁਰੇ ਕਰਮ ਕਰਦੀ ਫਿਰਦੀ ਸੀ, ਜਿਸ ਕਰਕੇ ਉਹਦਾ ਜੀਵਨ ਕੁਚਲ ਭਾਵ ਗੰਦਾ ਮਲੀਨ ਹੋ ਚੁੱਕਾ ਸੀ। ਕੁਰੂਪ ਭਾਵ ਕੋਝੀਆਂ ਹੋ ਜਾਂਦੀਆਂ ਹਨ ਕਿ ਇਹ ਸੰਸਾਰ ਦੇ ਵਿੱਚ ਤਾਂ ਭਾਵੇਂ ਉਹ ਆਪਣੇ ਆਪ ਨੂੰ ਬਹੁਤ ਸੋਹਣਾ ਕਰਕੇ ਜਾਣਦੀਆਂ ਹੋਣ ਕਿ ਸਾਡਾ ਸਰੂਪ ਬੜਾ ਸੋਹਣਾ ਹੈ, ਕਿ ਸਾਡੇ ਉੱਤੇ ਜੋ ਮਰਦ ਹਨ ਉਹ ਮੋਹਿਤ ਹੋ ਜਾਂਦੇ ਨੇ, ਪਰ ਅਸਲ ਦੇ ਵਿੱਚ ਉਹਨਾਂ ਬੁਰੇ ਕਰਮਾਂ 'ਚ ਫਸ ਕੇ, ਵਾਸ਼ਨਾ ਵਿੱਚ ਫਸ ਕਰਕੇ ਉਹਨਾਂ ਦੀ ਆਤਮਾ ਜਿਹੜੀ ਹੈ ਵਲੀਨ ਹੋ ਜਾਂਦੀ ਹੈ, ਅਤੇ ਵਾਹਿਗੁਰੂ ਦੇ ਘਰ ਵਿੱਚ ਉਹਨਾਂ ਨੂੰ ਕੋਝੇ ਕਰਕੇ ਜਾਣਿਆ ਜਾਂਦਾ ਹੈ। ਸੋਹਣੇ ਸਰੂਪ ਵਾਲੀਆਂ ਉਹ ਹੁੰਦੀਆਂ ਨੇ ਜੋ ਆਪਣੇ ਪਤੀ ਦੇ ਹੁਕਮ ਵਿੱਚ ਚੱਲਦੀਆਂ ਨੇ। ਕੋਈ ਬਾਹਰ ਹੀ ਸੋਹਣੀ ਦਿੱਖ ਹੋਣ ਕਰਕੇ ਕੋਈ ਸੋਹਣਾ ਨਹੀਂ ਹੁੰਦਾ, ਗੁਣਾ ਕਰਕੇ ਹੀ ਸੋਹਣਾ ਹੁੰਦਾ ਹੈ, ਗੁਣਾ ਕਰਕੇ ਹੀ ਜੀਵ ਆਤਮਾ ਦੀ ਕਦਰ ਪੈਂਦੀ ਹੈ। ਇੱਥੇ ਵੀ ਸੰਸਾਰ ਦੇ ਵਿੱਚ ਵੀ ਅਤੇ ਪਰਲੋਕ ਦੇ ਵਿੱਚ ਵੀ ਜਿਹੜੀ ਇਸਤਰੀ ਆਪਣੇ ਪਤੀ ਦੇ ਹੁਕਮ ਵਿੱਚ ਚੱਲਦੀ ਹੈ, ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਵੱਲ ਬੁਰੀ ਨਿਗਾਹ ਦੇ ਨਾਲ ਨਹੀਂ ਤੱਕਦੀ, ਉਹੀ ਅਸਲ ਦੇ ਵਿੱਚ ਸੋਹਣੇ ਸਰੂਪ ਦੀ ਮਾਲਕ ਹੁੰਦੀ ਹੈ। ਪਰ ਐਸੀਆਂ ਇਸਤਰੀਆਂ ਜੋ ਪਤੀ ਦੇ ਹੁਕਮ ਤੋਂ ਬਾਹਰਾ ਹੋ ਕੇ ਚੱਲਦੀਆਂ ਨੇ, ਉਹ ਸੋਹਣੀਆਂ ਹੁੰਦੀਆਂ ਹੋਈਆਂ ਵੀ ਕੁਰੂਪ ਹਨ, ਕੋਝੀਆਂ ਹਨ, ਕਿਉਂਕਿ ਉਹਨਾਂ ਦੇ ਅੰਦਰ ਕੋਈ ਗੁਣ ਨਹੀਂ, ਉਹਨਾਂ ਦਾ ਜੀਵਨ ਜਿਹੜਾ ਹੈ ਉਹ ਗੰਦਗੀ ਦੇ ਨਾਲ ਭਰਿਆ ਹੋਣ ਕਰਕੇ ਉਹਨਾਂ ਦੀ ਆਤਮਾ ਕੋਝੀ ਹੋ ਗਈ ਹੈ। ਕੁਨਾਰ ਕੁਨਾਰ ਭਾਵ ਕਿ ਇਸਤਰੀਆਂ ਦੇ ਵਿੱਚ ਉਹ ਖੋਟੀ ਕਰਕੇ ਜਾਣੀ ਜਾਂਦੀ ਹੈ। ਸਮਾਜ ਵੀ ਐਸੀ ਇਸਤਰੀ ਨੂੰ ਜੋ ਵੱਧ ਚੱਲਣ ਹੈ ਉਸਨੂੰ ਪਸੰਦ ਨਹੀਂ ਕਰਦਾ। ਜੋ ਇਸਤਰੀਆਂ ਹੁੰਦੀਆਂ ਹਨ ਚੰਗੇ ਸੁਭਾਅ ਵਾਲੀਆਂ, ਉਹ ਵੀ ਐਸੀ ਇਸਤਰੀ ਦੇ ਕੋਲ ਬੈਠਣਾ ਬਿਲਕੁਲ ਪਸੰਦ ਨਹੀਂ ਕਰਦੀਆਂ। ਉਹਨੂੰ ਕੋਈ ਮੂੰਹ ਨਹੀਂ ਲੰਮਦਾ, ਉਹਦੇ ਨਾਲ ਗੱਲਬਾਤ ਕਰਨਾ ਕੋਈ ਪਸੰਦ ਨਹੀਂ ਕਰਦਾ, ਅਤੇ ਉਹ ਇਸਤਰੀਆਂ ਦੇ ਵਿੱਚ ਖੋਟੀ ਕਰਕੇ ਜਾਣੀ ਜਾਂਦੀ ਹੈ। ਕੁਲੱਖਣੀ ਕੁਲੱਖਣੀ ਭਾਵ ਭੈੜੇ ਲੱਛਣਾਂ ਵਾਲੀ ਹੁੰਦੀ ਹੈ। ਜੋ ਵੀ ਕਰਮ ਕਰਦੀ ਹੈ ਮੰਦਾ ਹੀ ਕਰਦੀ ਹੈ, ਐਸੇ ਕਰਮ ਕਰਦੀ ਹੈ ਜਿਸ ਕਰਕੇ ਉਹਦੇ ਭੈੜੇ ਕਰਮ ਜਿਹੜੇ ਹਨ ਉਹ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਜਾਂਦੇ ਹਨ ਕਿ ਇਹ ਭੈੜੇ ਲੱਛਣਾਂ ਵਾਲੀ ਹੈ, ਬੁਰੇ ਕਰਮ ਕਰਨ ਵਾਲੀ ਹੈ, ਖੋਟੀ ਹੈ। ਪਿਰਕਾ ਸਹਿਜ ਨਾ ਜਾਣੇ ਆ, ਅਤੇ ਐਸੀ ਔਰਤ ਨੇ ਐਸੀ ਇਸਤਰੀ ਨੇ ਆਪਣੇ ਪਤੀ ਦੇ ਪਿਆਰ ਨੂੰ ਨਹੀਂ ਜਾਣਿਆ, ਉਹ ਆਪਣੇ ਪਤੀ ਦੇ ਮਿਲਾਪ ਦਾ ਕੀ ਆਨੰਦ ਹੈ ਉਸ ਨੂੰ ਜਾਣ ਹੀ ਨਹੀਂ ਸਕੀ। ਕਿਉਂਕਿ ਜੇਕਰ ਉਸਨੇ ਆਪਣੇ ਪਤੀ ਦੇ ਮਿਲਾਪ ਦੇ ਆਨੰਦ ਨੂੰ ਜਾਣਿਆ ਹੁੰਦਾ ਤਾਂ ਉਹ ਕਦੇ ਵੀ ਹੋਰ ਪੁਰਸ਼ਾਂ ਦੇ ਨਾਲ ਫਸ ਕਰਕੇ ਮੰਦ ਕਰਮ ਨਾ ਕਰਦੀ। ਕਿਉਂਕਿ ਇਹ ਸੰਸਾਰ ਦੇ ਵਿੱਚ ਤਾਂ ਉਹ ਆਪਣੇ ਆਪ ਨੂੰ ਐਸੀਆਂ ਇਸਤਰੀਆਂ ਬਹੁਤ ਲਾਹਕ ਸਮਝ ਲੈਂਦੀਆਂ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਇਹਨਾਂ ਕਰਮਾਂ ਦੇ ਕਰਕੇ ਜੀਵ ਆਤਮਾ ਨੇ ਕਿੰਨੇ ਪਾਪਾਂ ਦੇ ਵਿੱਚ, ਕਿੰਨੇ ਸਜਾਵਾਂ ਦੇ ਵਿੱਚ ਲੰਘ ਕੇ ਜਾਣਾ ਹੈ। ਇੱਥੇ ਵੀ ਜਿਹੜੀ ਜੀਵ ਆਤਮਾ ਹੈ ਬੁਰੇ ਕਰਮਾਂ ਨੂੰ ਕਰਨ ਕਰਕੇ ਹਮੇਸ਼ਾ ਹੀ ਬਦਨਾਮੀ ਦਾ ਸਾਹਮਣਾ ਕਰਦੀ ਹੈ ਕਿ ਐਸੀ ਔਰਤ ਜਿਹੜੀ ਹੁੰਦੀ ਹੈ ਵੱਧ ਚੱਲਣ, ਉਹ ਸੰਸਾਰ ਦੇ ਵਿੱਚ ਉਹਨੂੰ ਬਦਨਾਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਰੇ ਲੋਕ ਮੂੰਹ ਵੱਟਦੇ ਹਨ, ਮੂੰਹ ਜੋੜ ਕੇ ਗੱਲਾਂ ਕਰਦੇ ਨੇ, ਸਮਾਜ 'ਚ ਜੋ ਵੀ ਚੱਲਦਾ ਅਸੀਂ ਵੇਖਦੇ ਹਾਂ ਕਿ ਐਸੀਆਂ ਔਰਤਾਂ ਜੋ ਖੋਟੀਆਂ ਹੁੰਦੀਆਂ ਨੇ, ਸਮਾਜ ਉਹਨਾਂ ਨੂੰ ਕਿਵੇਂ ਭੈੜੇ ਬੋਲਾਂ ਦੇ ਨਾਲ ਫਟਕਾਰਦਾ ਹੈ। ਸੋ ਜਿਉਂਦੇ ਜੀਵ ਦੇ ਬਦਨਾਮੀ ਸਾਹਮਣਾ ਕਰਦੀਆਂ ਨੇ, ਅਤੇ ਮਰ ਕੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕਰਕੇ ਜਿਸ ਵੇਲੇ ਜੀਵ ਆਤਮਾ ਦਾ ਨਿਬੇੜਾ ਹੁੰਦਾ ਹੈ, ਜੀਵ ਆਤਮਾ ਦੇ ਲੇਖੇ ਜੋਖੇ ਹੁੰਦੇ ਨੇ ਅਤੇ ਉਸ ਵਿੱਚ ਅਨੇਕਾਂ ਪ੍ਰਕਾਰ ਦੀਆਂ ਸਜਾਵਾਂ ਜੀਵ ਆਤਮਾ ਸਹਾਰਦੀ ਹੈ ਅਤੇ ਉਸ ਤੋਂ ਬਾਅਦ 83 ਲੱਖ ਜੂਨਾਂ ਦੇ ਗੇੜ ਵਿੱਚ ਪੈ ਕੇ ਮਰ ਮਰ ਕੇ ਜੰਮਦੀ ਹੈ, ਜੰਮਦੀ ਹੈ ਫਿਰ ਮਰਦੀ ਹੈ। ਜੋ ਜੰਮਣ ਮਰਨ ਦਾ ਭਾਰੀ ਦੁੱਖ ਹੈ ਉਸ ਵਿੱਚ ਪਈ ਹੋਈ ਜੀਵ ਆਤਮਾ ਦਿਨ ਰਾਤ ਹੀ ਆਪਣੇ ਬੁਰੇ ਕਰਮਾਂ ਦੇ ਕਰਕੇ ਦੁੱਖ ਸਹਾਰਦੀ ਹੈ। ਸੋ ਗੁਰੂ ਸਾਹਿਬ ਜੀ ਇਸੇ ਕਰਕੇ ਸਾਨੂੰ ਐਸੇ ਬੁਰੇ ਕਰਮਾਂ ਤੋਂ ਸੁਚੇਤ ਕਰਵਾ ਕਰਕੇ ਬੁਰੇ ਕਰਮਾਂ ਬਾਰੇ ਦੱਸ ਕਰਕੇ ਸੁਚੇਤ ਕਰਦੇ ਹਨ ਕਿ ਐਸੇ ਕਰਮਾਂ ਜੋ ਕਰਨ ਵਾਲੀਆਂ ਇਸਤਰੀਆਂ ਹਨ ਉਹਨਾਂ ਨੂੰ ਕਿਵੇਂ ਸਜਾਵਾਂ ਭੋਗਣੀਆਂ ਪੈਂਦੀਆਂ ਨੇ ਅਤੇ ਸੰਸਾਰ ਦੇ ਅੰਦਰ ਕਿਵੇਂ ਬਦਨਾਮੀ ਖੱਟਣੀ ਪੈਂਦੀ ਹੈ ਉਹ ਸਾਰਾ ਗੁਰੂ ਸਾਹਿਬ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅਤੇ ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਸ਼੍ਰੀ ਚਰਿਤ੍ਰ ਉਪਾਖਿਆਨ ਦੇ ਵਿੱਚ ਖੋਲ੍ਹ ਕਰਕੇ ਚੰਗੀ ਤਰ੍ਹਾਂ ਸਮਝਾਉਣਾ ਕੀਤਾ ਹੈ। ਦੂਸਰੀ ਗੱਲ ਹੈ ਇਸ ਚਰਿੱਤਰ ਦੀ ਕਿ ਜਿਹੜਾ ਉਹਦਾ ਘਰ ਵਾਲਾ ਸੀ ਬਿਲਕੁਲ ਮੂਰਖ ਨਿਕਲਿਆ, ਜਿਵੇਂ ਉਹਦੀ ਘਰਵਾਲੀ ਨੇ ਆਖਿਆ ਉਸਨੇ ਉਵੇਂ ਕਰਕੇ ਮੰਨ ਲਿਆ, ਬਿਲਕੁਲ ਵੀ ਸੋਚਿਆ ਨਹੀਂ ਆਪਣੇ ਦਿਮਾਗ ਦੇ ਨਾਲ ਕਿ ਇਹ ਗੱਲ ਸਹੀ ਹੈ ਜਾਂ ਗਲਤ ਹੈ, ਜਾਂ ਇਹ ਕਿ ਮੇਰੇ ਨਾਲ ਕੋਈ ਛਲ ਤਾਂ ਨਹੀਂ ਕਰ ਰਹੀ, ਧੋਖਾ ਤਾਂ ਨਹੀਂ ਕਰ ਰਹੀ, ਕਿ ਇਸ ਤਰ੍ਹਾਂ ਕਿੱਦਾਂ ਹੋ ਸਕਦਾ ਹੈ ਕਿ ਕੋਈ ਮਰਦ ਜਿਹੜਾ ਹੈ ਰਾਜੇ ਦੀ ਨਿਆਈ ਉਹ ਪ੍ਰਗਟ ਹੋ ਸਕਦਾ ਹੈ। ਪਰ ਉਹ ਇਸ ਗੱਲ ਨੂੰ ਬਿਲਕੁਲ ਸੋਚੇ ਵਿਚਾਰੇ ਇਸੇ ਗੱਲ 'ਚ ਖੁਸ਼ ਹੋ ਗਿਆ ਕਿ ਮੇਰੀ ਘਰਵਾਲੀ ਜਿਹੜੀ ਹੈ ਉਹ ਪਤੀ ਵਰਤਾ ਹੈ। ਇਸੇ ਕਰਕੇ ਮਹਾਰਾਜ ਜੀ ਨੇ ਚਰਿੱਤਰ ਦੇ ਵਿੱਚ ਉਸਨੂੰ ਮੂਰਖ ਆਖਿਆ ਹੈ, ਮੂਰਖ ਜਿਹਦੀ ਆਪਣੀ ਮਤ ਬਿਲਕੁਲ ਕੰਮ ਨਹੀਂ ਕਰਦੀ। ਜਿਵੇਂ ਦੀ ਘਰਵਾਲੀ ਨੇ ਆਖਿਆ ਉਸ ਨੂੰ ਸੱਚ ਕਰਕੇ ਮੰਨ ਲਿਆ ਅਤੇ ਉਹਦੇ ਮਗਰ ਹੀ ਚੱਲ ਪਿਆ। ਅਤੇ ਨਾਲ ਹੀ ਉਹ ਰਾਜਾ ਜੋ ਵਿਭਚਾਰੀ ਸੀਗਾ, ਜੋ ਉਸ ਔਰਤ ਦੇ ਨਾਲ ਮੰਦ ਕਰਮ ਕਰਦਾ ਸੀ, ਜਿਨ੍ਹਾਂ ਦੀ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ 12 ਵਿੱਚ ਕਥਨ ਕਰਦੇ ਨੇ ਕਿ ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ। ਜਿਹੜੀ ਵਾੜ ਹੁੰਦੀ ਹੈ ਉਹਦਾ ਕੰਮ ਹੁੰਦਾ ਹੈ, ਵਾੜ ਅਸੀਂ ਖੇਤ ਦੁਆਲੇ ਤਾਂ ਕਰਦੇ ਹਾਂ ਤਾਂ ਕਿ ਖੇਤ ਦੀ ਰਖਵਾਲੀ ਹੋ ਸਕੇ, ਖੇਤੀ ਦੀ ਰਖਵਾਲੀ ਹੋ ਸਕੇ। ਪਰ ਜੇਕਰ ਭਾਈ ਸਾਹਿਬ ਜੀ ਆਖਦੇ ਹਨ ਕਿ ਜੇਕਰ ਉਹੀ ਵਾੜ ਉਸਨੇ ਰੱਖਿਆ ਕਰਨੀ ਹੈ, ਉਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਿਰ ਭਲੇ ਦੀ ਕਿੱਥੋਂ ਆਸ ਰੱਖਾਂਗੇ। ਇਸੇ ਪ੍ਰਕਾਰ ਰਾਜਾ ਹੁੰਦਾ ਹੈ ਜਿਸਨੇ ਆਪਣੀ ਜਨਤਾ ਦਾ, ਆਪਣੇ ਨਗਰ ਵਿੱਚ ਰਹਿ ਰਹੇ ਜੋ ਲੋਕ ਹਨ ਉਹਨਾਂ ਦਾ ਭਲਾ ਕਰਨਾ ਹੁੰਦਾ ਹੈ, ਐਸੀ ਨੀਤੀਆਂ ਬਣਾਉਣੀਆਂ ਹੁੰਦੀਆਂ ਇਸ ਕਰਕੇ ਨਗਰ ਦਾ ਪ੍ਰਬੰਧ ਜਿਹੜਾ ਹੈ ਉਹ ਸੁਖਮਈ ਵਧੀਆ ਤਰੀਕੇ ਦੇ ਨਾਲ ਚੱਲ ਸਕੇ। ਸਭ ਦੇ ਨਾਲ ਨਿਆਂ ਕਰਨਾ ਹੁੰਦਾ ਹੈ, ਜੋ ਬੁਰੇ ਕਰਮ ਕਰਦੇ ਨੇ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਹੁੰਦੀਆਂ ਨੇ। ਪਰ ਜੇਕਰ ਐਸਾ ਰਾਜਾ ਆਪਣੇ ਫਰਜ਼ ਨੂੰ ਭੁਲਾ ਕਰਕੇ ਆਪਣੇ ਨਗਰ ਦੀ ਰੱਖਿਆ ਕਰਨ ਦੀ ਥਾਂ 'ਤੇ, ਬੁਰੇ ਕਰਮਾਂ ਰੋਕਣ ਦੀ ਥਾਂ 'ਤੇ ਜੇਕਰ ਉਹ ਆਪ ਹੀ ਮੰਦ ਪੁਰਸ਼ ਬਣ ਜਾਵੇ, ਗਲਤ ਬੰਦਾ ਬਣ ਜਾਵੇ, ਜਾਂ ਗਲਤ ਕਰਮ ਉਹ ਆਪ ਕਰਨ ਲੱਗ ਜਾਵੇ, ਪਾਪ ਕਮਾਉਣ ਲੱਗ ਜਾਵੇ, ਫਿਰ ਭਲੇ ਦੀ ਆਸ ਕਿੱਥੋਂ ਰਹੇਗੀ। ਸੋ ਉਹੀ ਹਾਲ ਗੁਰੂ ਸਾਹਿਬ ਦੇ ਇਸ ਪ੍ਰਸੰਗ ਦੇ ਵਿੱਚ ਚਰਿੱਤਰ ਦੇ ਵਿੱਚ ਖੋਲ੍ਹ ਕਰਕੇ ਦਰਸਾਇਆ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਅੱਜ ਦੇ ਸ਼੍ਰੀ ਚਰਿਤ੍ਰੋਪਾਖਿਆਨ ਨਸ਼ੇ ਵਿੱਚ ਚਰਿੱਤਰ ਦੀ ਵਿਚਾਰ, ਜੋ ਆਪ ਸਰਬੱਤ ਸੰਗਤਾਂ ਨੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਰਵਣ ਕੀਤਾ ਹੈ। ਗੁਰੂ ਸਾਹਿਬ ਜੀ ਨੇ ਆਪ ਹੀ ਰਹਿਮਤ ਕਰਕੇ ਆਪਣੀ ਸੇਵਾ ਆਪ ਹੀ ਲਈ ਹੈ। ਸੋ ਗੁਰਬਾਣੀ ਵਿਚਾਰਾਂ ਕਰਦਿਆਂ ਹੋਇਆਂ, ਗੁਰਮਤਿ ਦੀਆਂ ਵਿਚਾਰਾਂ ਕਰਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਸੋ ਗੁਰੂ ਸਾਹਿਬ ਜੀ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਗੁਰੂ ਸਾਹਿਬ ਜੀ ਅੱਗੇ ਤੋਂ ਸਮਤ ਬਖਸ਼ਣ, ਤਾਂ ਕਿ ਸੁਚੱਜੇ ਢੰਗ ਦੇ ਨਾਲ ਜੋ ਗੁਰਮਤਿ ਵਿਚਾਰਾਂ ਗੁਰਬਾਣੀ ਦੀ ਵਿਚਾਰ ਹੈ ਉਹ ਕਰ ਸਕੀਏ। ਸੋ ਜੋ ਅਗਰ ਚਰਿੱਤਰ ਦੀ ਵਿਚਾਰ ਹੈ ਉਹ ਅਸੀਂ ਕੱਲ੍ਹ ਦੇ ਵਿੱਚ ਸਤਿਗੁਰਾਂ ਦੀ ਰਹਿਮਤ ਦੇ ਨਾਲ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਸੋ ਅੰਤ ਵਿੱਚ ਬੜੇ ਪਿਆਰ ਦੇ ਨਾਲ ਫਤਿਹ ਬੁਲਾਉਣਾ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।